ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਪਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਤ੍ਰਿਪਤ ਪਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ, ਅਨੇਕ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ, ਹਸਤੀ ਰੱਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਉਂ ਬੋਲਾਏ ਤਿਉਂ है शब्द मिलावा होए कहाँ बुद्ध प्रभ तुच्छ हमारी बरन सके महिमा जो तिहारी हम न सकत कर सिफत तुम्हारी आप ले हो तुम कथा सुधारी आप ले हो तुम कथा सुधारी उत्तम कथा सुनी जय श्रमणी मया करो भगवान आवत जात दो पख पूरन पाइए सुख विश्राम पाइए सुख विश्राम गुरगद्दी गुर सिंघासन ते प्रकाशमान शतर चवर तख दे मालक सतगुरु धन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब श्री दरबार साहिब जी विखे प्रकाशमान हुंदे आ आए अज दे पावन हुक्म नू इस समय आप जी ने गुरद्वारा मंजी साहिब दीवान हाल श्री अमृतसर साहिब जी दे इस पावन दर तो श्रवण किया अते पीटीसी चैनल राही अपने अपने घर बैठ के श्रवण किया साहिब दी बख्शिश रहमत प्राप्त करदे हां शब्द विचार दे आरंभ तो पहला एक बारी कलगीधर दशमेश पातशाह जी दी बख्शिश कीती होई पावन फते नाल सारे सांझ पाओ अते आखो जी
वाहे गुरु जी का खालसा वाहे गुरु जी की फतेह।
अज दे ए पावन हुकम श्री गुरु ग्रंथ साहिब जी महाराज जी दे 684 अंग ते सुभाईमान हन तनासरी राग है ते शब्द दे उचारण करनहार सतगुरु धन श्री गुरु अर्जन देव जी महाराज हन साहिब जी दे चरणा विच अरदास है ए मेरे साहिब आप जी दी ए तुरकी बाणी आई दी आप ही तुर दरगाह तो बख्शिश करो ता कि इस शब्द नू पढ़िया जा सके सुनिया जा सके विचारिया जा सके ते विचारिया शब्द हिरदे विच समो जाए आओ शब्द विचार नाल सांझ प्राप्त कर दिया एक बारी अपने भले अते सरबत दे भले लई आखो सतनाम वाहे गुरु वाहे गुरु वाहे गुरु
सतनाम वाहे गुरु साहेब जी तनासरी महला पंजवा त्रिपत पाई सच पूजन खाया।
साहेब जी फुरमान करदे ने त्रिपत भई रजीवा मिल गया भुख मुक गई सच दा जदों भोजन खादा मन भुखा रहिंदा है पेट भर जांदा है अखां भुखियां रहिंदियां ने कन्नां दी भुख मुकदी नहीं ਅੰਦਰ ਦੀ ਖਵਾਹਿਸ਼ ਜਿਉਂ ਦੀ ਤਿਉਂ ਜਾਰੀ ਰਹਿੰਦੀ ਹੈ, ਚੂੰਕਿ ਝੂਠ ਨਾਲ ਜੁੜੀ ਹੋਈ ਮਾਨਸਿਕ ਦਸ਼ਾ ਦੀ ਭੁੱਖ ਨਹੀਂ ਮੁੱਕਦੀ। ਜਿਸ ਦਿਨ ਸੱਚ ਦਾ ਭੋਜਨ ਖਾ ਲੈਂਦਾ, ਉਸ ਦਿਨ ਅੰਦਰ ਦੀ ਭੁੱਖ ਮੁੱਕ ਜਾਂਦੀ ਹੈ। ਉਹ ਸੱਚ ਦਾ ਭੋਜਨ ਖਾਣ ਦੇ ਰਾਹ ਨੇ। ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਰਸਨਾ ਤੋਂ ਪੜ੍ਹਦਾ ਹੈ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ, ਉਸ ਸੱਚ ਨਾਲ ਜੁੜ ਜਾਣਾ। ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਜੁੜਦਾ ਹੈ, ਜਾਂ ਦੂਜੀ ਪੌੜੀ ਦੇ ਆਰੰਭ ਹੋਣ ਤੋਂ ਪਹਿਲਾਂ ਸਲੋਕ ਆਰੰਭ ਹੁੰਦਾ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ, ਇੰਜ ਉਸ ਸੱਚ ਨੂੰ ਤਮਾਮ ਸੰਸਾਰ ਵਿੱਚ ਦੇਖਦਾ। ਇਹ ਸਾਹਿਬ ਆਪ ਸੱਚ ਹੋ, ਆਪ ਜੀ ਨੇ ਆਪਣੇ ਰਹਿਣ ਵਾਸਤੇ ਇਹ ਸੰਸਾਰ ਦੀ ਸੱਚ ਦੀ ਕੋਠੜੀ ਬਣਾਈ ਹੈ। ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ ਧਿਆਨ 'ਚ ਰੱਖਣਾ। ਇਹ ਸੱਚ ਦੇ ਭੋਜਨ ਖਾਣ ਦਾ ਸਤਿਗੁਰਾਂ ਰਾਹ ਦਰਸਾਇਆ। ਇਸ ਦੁਨੀਆ ਨੂੰ ਵੇਖ ਕੇ ਦੁਨੀਆ ਨਾ ਆਖੀ, ਇਹ ਆਖੀ ਇਹ ਕਰਤੇ ਦੇ ਰਹਿਣ ਦੀ ਕੋਠੜੀ ਹੈ, ਇਹ ਮੇਰਾ ਕਰਤਾ ਇਸ ਤਮਾਮ ਸੰਸਾਰਿਕ ਪਦਾਰਥਾਂ, ਜੀਵ ਜੰਤੂਆਂ, ਜੜ ਚੇਤਨ ਰਚਨਾ ਦੀ ਰਚਨਾ ਰਚ ਕੇ ਆਪਣਾ ਨਿਵਾਸ ਰੱਖੀ ਬੈਠਾ ਹੈ। ਸਾਹਿਬ ਕਹਿੰਦੇ ਨੇ ਸੱਚ ਦਾ ਭੋਜਨ ਜਦੋਂ ਖਾਂਦਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਜਦੋਂ ਆਈ ਯੋਗੀਆਂ ਦੀ ਮੰਡਲੀ ਨੇ ਸਾਹਿਬ ਜੀ ਨੂੰ ਸਵਾਲ ਕੀਤਾ ਸੀ, ਮਹਾਰਾਜ ਆਪ ਧਾਰਮਿਕ ਆਗੂ ਇੱਕ ਗੁਰੂ ਹੋ, ਇਹ ਤੁਹਾਡੇ ਸਾਰੇ ਚੇਲੇ ਨੇ, ਇਹਨਾਂ ਦਾ ਆਪ ਜੀ ਨੇ ਕੁਛ ਬਦਲਿਆ ਨਹੀਂ? ਸਾਡੇ ਸੰਨਿਆਸੀ ਅਤੇ ਯੋਗੀਆਂ ਦੀ ਜਮਾਤ ਵਿੱਚ ਅਸੀਂ ਭੋਜਨ ਬਦਲਦੇ ਹਾਂ, ਅਸੀਂ ਕੱਪੜੇ ਬਦਲਦੇ ਹਾਂ, ਅਸੀਂ ਬਾਹਰ ਦਾ ਕੰਮਕਾਰ ਬਦਲ ਦਿੰਦੇ ਹਾਂ, ਆਪ ਜੀ ਨੇ ਇਹਨਾਂ ਦਾ ਕੁਛ ਬਦਲਿਆ ਨਹੀਂ? ਸਾਹਿਬ ਕਹਿਣ ਲੱਗੇ, ਬਦਲਿਆ ਹੈ ਪਰ ਤੁਹਾਨੂੰ ਨਜ਼ਰ ਨਹੀਂ ਆਇਆ। ਹਰ ਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ, ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ। ਹਰ ਨਾਮ ਹਮਾਰਾ ਵਣਜ, ਹਰ ਨਾਮ ਵਪਾਰ, ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ, ਹਰ ਨਾਮੇ ਕਾ ਹਮ ਲਿਖਾ ਲਿਖਿਆ, ਸਭ ਜਮ ਕੀ ਅਗਲੀ ਕਾਨ ਗਈ, ਹਰ ਕਾ ਨਾਮ ਗੁਰਮੁਖ ਕਿੰਨਾ ਵਿਰਲਾ ਜਾਤਾ, ਜਿਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ। ਕਹਿੰਦੇ ਜਦੋਂ ਅਸੀਂ ਜੁੜ ਜਾਂਦੇ ਹਾਂ, ਜਦੋਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਉਹ ਮਨ ਅੱਗੇ ਦੁਨੀਆ ਦੀਆਂ ਖਵਾਹਿਸ਼ਾਂ ਰਾਹੀਂ ਖਿਆਲਾਂ ਦਾ ਜਗਤ ਬਣਾ ਕੇ ਦੁਨੀਆ ਦੇ ਸੰਸਕਾਰਾਂ ਦਾ ਭੋਜਨ ਖਾਂਦਾ ਸੀ। ਕਹਿੰਦੇ ਰਹਿਮਤ ਹੋ ਗਈ ਦਾਤੇ ਦੀ, ਹੁਣ ਅੰਦਰਲੇ ਧਿਆਨ ਵਿੱਚ ਵਾਹਿਗੁਰੂ ਦੇ ਜਪ ਰਾਹੀਂ ਉਸ ਵਾਹਿਗੁਰੂ ਦਾ ਸੱਚ ਦਾ ਅਨੁਭਵ ਕਰਨਾ ਹੀ ਇਹ ਸਾਡਾ ਭੋਜਨ ਬਣ ਗਿਆ ਹੈ। ਇਹ ਬੇਨਤੀ ਕਰਦੇ ਵਾਂ, ਜਦੋਂ ਅੰਦਰ ਦੀ ਅਵਸਥਾ ਵਿੱਚ ਐਸੀ ਸੁਰਤ ਬਣ ਜਾਂਦੀ ਹੈ, ਮਨ ਰਤਾ ਗੋਬਿੰਦ ਸੰਗ, ਮਨ ਰਤਾ, ਮਨ ਪਿਆਰ ਵਿੱਚ ਭਿੱਜ ਗਿਆ, ਮਨ ਵਾਹਿਗੁਰੂ ਦੇ ਰਸ ਵਿੱਚ ਭਿੱਜ ਗਿਆ, ਮਨ ਰਤਾ ਗੋਬਿੰਦ ਸੰਗ, ਸੱਚ ਭੋਜਨ ਜੋੜੇ। ਇਹ ਫਿਰ ਸੱਚ ਦੇ ਭੋਜਨ ਅਤੇ ਸੱਚ ਦੀ ਪੁਸ਼ਾਕ ਪਹਿਨਣ ਵਾਲਾ ਜੀਵਨ ਬਣ ਜਾਂਦਾ ਹੈ। ਤੋ ਤ੍ਰਿਪਤ ਭਾਈ, ਸੱਚ ਭੋਜਨ ਖਾਇਆ, ਹੁਣ ਤ੍ਰਿਸ਼ਨਾ ਨਹੀਂ। ਬੇਨਤੀ ਕਰ ਦੇਵਾਂ, ਬਾਹਰ ਪੇਟ ਭੁੱਖ ਹੈ, ਭੋਜਨ ਦੀ ਆਕਾਂਸ਼ਾ ਵਿੱਚ ਹੈ, ਪਰ ਜਦੋਂ ਮਨ ਭੁੱਖ ਹੈ ਤਾਂ ਤਮਾਮ ਸੰਸਾਰਿਕ ਪਦਾਰਥਾਂ ਦੀ ਧਨ ਥੋੜ੍ਹਾ, ਸੰਸਾਰ ਦਾ ਰੂਪ ਥੋੜ੍ਹਾ, ਇਹ ਸੰਸਾਰ ਦਾ ਘਰ ਛੋਟਾ ਇਤਿਆਦਕ ਤ੍ਰਿਸ਼ਨਾ ਜਨਮ ਲੈ ਕੇ ਮਨੁੱਖ ਨੂੰ ਭੁੱਖਿਆਂ ਰੱਖਦੀ ਹੈ। ਅਤੇ ਸੱਚਾਈ ਇਹ ਹੈ, ਕਈ ਵਾਰੀ ਪੇਟ ਭੋਜਨ ਖਾ ਕੇ ਭਰ ਜਾਂਦਾ ਹੈ ਪਰ ਖਾਣ ਦੀ ਇੱਛਾ ਅਜੇ ਵੀ ਮੌਜੂਦ ਰਹਿੰਦੀ ਹੈ। ਕਈ ਵਾਰੀ ਧਨ ਘਰ ਵਿੱਚ ਭਰ ਜਾਂਦਾ, ਬਹੁਤ ਆ ਜਾਂਦਾ, पर अजे भी धन की तृष्णा जारी रहती है, ये भुख है। तृष्णा रहे तो भुख है, अगर तृष्णा मुक जाए तो सच करके जानना उसनू तृप्ति कहते ने। तो तृप्त पई सच भोजन खाया,
मन तन रसना नाम ते आया।
मन ने भी नाम ते आया, तन ने भी नाम ते आया, रसना ने भी नाम ते आया। जदों गुरु की संगत विच आके बैठ गए, जदों किते एकाग्रता विच भावें अपने घर बैठ गए, उत्थे वाहिगुरु का जप रसना जपदी है। वो वाहिगुरु का जपिया रसना का जप बेनती करदियां सारे शरीर विचों वाहिगुरु वाहिगुरु की रौ चलती है। उत्थे अंदर का मन उस वाहिगुरु के नाम नू जपदा है। तो साहब कहिंदे ने जदों नाम ते आया, ये बात थोड़ी ध्यान च रखना, कुछ बोल ने जो रसना बोलती है अते कुछ ध्यावना है जो अंदर दा हिरदा आराधन करता है। क्योंकि आराधना आराधन निका हर हर नाम आराधना, अंदर भावें मन की आदत है, ये कुछ ना कुछ चितवन करता रहिंदा। पर गुरसंगत की बरकत ये हो गई, हुण मन तन ते रसना ने अंदरों नाम ते आया, अंदर दी अवस्था विच वाहिगुरु दे सिमरन नू आराधन कीता है जी।
जीवना हर जीवना, जीवन हर जप साध संग।
जीवना किस नू कहंदे ने, भावें साह लैके जिंदा होइए, ये शरीरक जीवन जिंदा है, पर साहब कहंदे ने जदों मानसिक जीवन जिंदा बन जाए, जदों अंदर आत्मक जीवन बन जाए, वो है जीवना हर जीवना, हर हर करके जीवना, उस वाहेगुरु जी दे विच जीवना। जीवन हर जप साध संग, साध संगत विच आमना, ये भी एक बहुत वड्डा जीवन है। जिन्हां नू साध संगत करन दा सुभाव बन जांदा है, वो जद तक साध संगत विच आउंदे नहीं, उन्हां नू इंज लगदा जिवें अज भुखे रह गए हैं। ये भी एक जीवन दा अंग है, साध संगत विच आउणा। चूंकि मेरे माधो जी सतसंगत मिले सो तरिया, जिवें जिवें साध संगत विच आए, ये भी रोज़ दे कदमां ने धन गुरु ग्रंथ साहिब जी दी बाणी दी अमृत वर्खा दा रस मैनू बख्शिश कीता। इंज लगदा है जिवें साध संगत विच आया मेरा जीवन बन गया, जिवें मैं वाहिगुरु दा जप कीता, वो इंज लगदा है मेरी भुख मुक गई, अज दा भोजन छकिया गया, मेरा जीवन जीवन है। इत्थे मैं हुण एक बेनती करांगा, जीवन साह लैके जीना ते तमाम लोकाई दे हिस्से आया, ये ते पशु पंछियां नू भी जीना आया, पर जेड़ा जीवन एक मत दे नाल, ओ मत अपनी नहीं गुरु दी मत दे नाल धर्म दे मार्ग वल चलना, एक साध संगत विच आ जाइए, बेनती करां इत्थों बड़ी बख्शिश मिलती है। साध संगत विच बैठन नाल बैठना बन जांदा है, साध संगत विच सुनन नाल सुनना सही बन जांदा है, साध संगत विच बैठ के संगत दे दर्शन करन नाल ते धन गुरु ग्रंथ साहिब जी दे पावन दीद करन नाल अखां नू देखना आ जांदा है। चूंकि जीवन दे नाल ये सारा शरीर जुड़िया है, शरीर दे अंग जुड़े ने जीवन नाल, साडा अंदर मन दा सुभाव भी जुड़िया है। जदों साध संगत विच आके जीना सिख लिया, हुण एक बेनती करांगा, रोटी खा के सौ के बच्चे पैदा करके रहना पशुआं नूं भी आउंदा है, ਬਿਨਾਂ ਸਿਖਾਇਆ ਆਉਂਦਾ, ਉਹਨਾਂ ਪਸ਼ੂਆਂ ਨੂੰ ਕਿਸੇ ਪੜ੍ਹਾਇਆ ਨਹੀਂ ਵੀ ਤੁਸੀਂ ਇੰਝ ਭੋਜਨ ਖਾਓ, ਇੰਝ ਤੁਸੀਂ ਆਪਣਾ ਗ੍ਰਸਤ ਜੀਵਨ ਬੱਚੇ ਪੈਦਾ ਕਰੋ, ਉਹਨਾਂ ਪਸ਼ੂਆਂ ਨੂੰ ਕਿਸੇ ਸਿਖਾਇਆ ਨਹੀਂ ਵੀ ਤੁਸੀਂ ਸੌਂ ਜਾਓ, ਕਿਸੇ ਲੋਰੀ ਦੇ ਕੇ ਸਵਾਇਆ ਹੋਵੇ। ਨਿੰਦਰਾ, ਭੋਜਨ, ਭੋਗ, ਭੈ, ਇਹ ਪਸ਼ ਪੁਰਸ਼ ਸਮਾਨ ਨਰਨ ਗਿਆਨ ਨਿਜ ਅਧਕਤਾ, ਗਿਆਨ ਬਿਨਾਂ ਪਸ਼ੂ ਜਾਨ। ਕਿਉਂਕਿ ਅਗਰ ਸਾਡਾ ਜੀਵਨ ਸਾਧ ਸੰਗਤ ਰਾਹੀਂ ਆਰੰਭ ਹੁੰਦਾ, ਉੱਥੇ ਜਪ ਹੈ, ਉੱਥੇ ਸੱਚ ਦਾ ਭੋਜਨ ਹੈ, ਉੱਥੇ ਸੁਰਤ ਦਾ ਟਿਕਾਓ ਹੈ, ਉੱਥੇ ਜੀਵਨ ਦੀ ਕਲਾ ਆ ਜਾਂਦੀ ਹੈ। ਇਸ ਦਰ ਤੋਂ, ਸਾਧ ਸੰਗਤ ਦੇ ਦਰ ਤੋਂ ਜੀਣਾ ਸਿਖਾਇਆ ਜਾਂਦਾ। ਅਤੇ ਇਹ ਵੀ ਮੈਂ ਬੇਨਤੀ ਕਰ ਦੇਵਾਂ, ਜੀਵਨ ਜੁਗਤ ਪ੍ਰਾਪਤ ਕਰਨ ਵਾਲਿਆਂ ਨੂੰ 24 ਘੰਟੇ ਦਾ ਰੋਜ਼ ਦੇ ਜੀਵਨ ਦਾ ਟਾਈਮ ਟੇਬਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਗੌੜੀ ਰਾਗ ਦੇ ਸਲੋਕ ਮਹੱਲਾ ਚੌਥਾ 'ਚੋਂ ਬਖਸ਼ਿਸ਼ ਕਰਕੇ ਦੱਸ ਦਿੰਦੇ ਨੇ। ਉਹ ਭਲਿਆ, ਤੇਰਾ ਜੀਵਨ ਇਸ ਢੰਗ ਦਾ ਜੀਵਨ ਚਾਹੀਦਾ ਹੈ। ਥੋੜ੍ਹਾ ਧਿਆਨ 'ਚ ਰੱਖ ਲੈਣਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ 'ਤੇ ਆਵੇ, ਉਹ ਬੜੀ ਬਖਸ਼ਿਸ਼ ਹੈ। ਜਦੋਂ ਮੈਂ ਕਦੀ ਅੰਮ੍ਰਿਤ ਵੇਲੇ ਜਾਗ ਕੇ ਨਾਮ ਦਾ ਭੋਜਨ ਛਕਣ ਦਾ ਕਦਮ ਆਰੰਭ ਕਰਦਾ ਹਾਂ, ਅੰਦਰਲੀ ਸੁਰਤ ਵਿੱਚ ਇੱਕ ਰਸ ਜੀਵਨ ਨੂੰ ਮਿਲ ਜਾਂਦਾ। ਕਿਉਂਕਿ ਭੋਜਨ ਖਾਈਏ ਅਤੇ ਭੋਜਨ ਦਾ ਰਸ ਉਹ ਖੂਨ ਬਣਦਾ, ਉਸ ਖੂਨ ਦੇ ਨਾਲ ਇਹ ਸਰੀਰਕ ਜੀਵਨ ਜਿੰਦਾ ਰਹਿੰਦਾ। ਮਾਨਸਿਕ ਜੀਵਨ ਲਈ ਨਾਮ ਸਿਮਰਨ ਕੀਤਾ, ਨਾਮ ਸਿਮਰਨ ਨਾਲ ਨਾਮ ਰਸ ਅੰਦਰ ਬਣ ਗਿਆ, ਨਾਮ ਰਸ ਦੇ ਨਾਲ ਆਤਮਕ ਅਵਸਥਾ ਵਿੱਚ ਉਹ ਮਾਨਸਿਕ ਖਿਆਲਾਂ ਵਿੱਚ ਵਾਹਿਗੁਰੂ ਵੱਸ ਗਿਆ। ਇਹ ਸਮਝ ਲੈਣਾ ਉਹਨਾਂ ਦਾ ਆਤਮਕ ਜੀਵਨ, ਮਾਨਸਿਕ ਜੀਵਨ ਹਰੀ ਜਪ ਨਾਲ ਬਣ ਗਿਆ। ਪ੍ਰੇਮ ਬਣ ਜਾਂਦਾ ਰੂਪ ਪ੍ਰੀਤਮ ਦਾ, ਪ੍ਰੇਮ ਬਣ ਜਾਂਦਾ ਰੂਪ ਪ੍ਰੀਤਮ ਦਾ। ਨਾਮ ਦੀ ਜਦ ਸੁਗਾਤ ਪੀਂਦਾ ਹਾਂ, ਮਹਿਕ ਉੱਠਦਾ ਹੈ ਮੇਰਾ, ਚੌ ਗਿਰਦਾ ਉੱਠ ਕੇ ਜਦ ਮੈਂ ਪ੍ਰਭਾਤ ਪੀਂਦਾ ਹਾਂ। ਉਹ ਜਦੋਂ ਅੰਮ੍ਰਿਤ ਵੇਲੇ ਜਾ ਕੇ ਨਾਮ ਸਿਮਰਨ ਦਾ ਜੀਵਨ ਬਣਾਇਆ, ਸਾਹਿਬ ਕਹਿੰਦੇ ਨੇ ਸਾਧ ਸੰਗਤ ਰਾਹੀਂ ਇਹ ਹਰੀ ਦਾ ਜਪਣਾ ਜੀਵਨ ਹੋ ਜਾਂਦਾ ਹੈ। ਇੱਥੇ ਸਤਿਗੁਰੂ ਥੋੜ੍ਹਾ ਟਿਕਾਓ ਬਖਸ਼ਿਸ਼ ਕਰਦੇ ਨੇ, ਵਿਸ਼ਰਾਮ ਦਿੰਦੇ ਨੇ। ਜ਼ਰਾ ਕੁ ਇਸ ਸ਼ਬਦ ਦੇ ਮੂਲ ਭਾਵ ਨੂੰ ਅੰਦਰ ਪੱਕਾ ਕਰ ਲੈਣਾ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ, ਸਾਧ ਸੰਗ ਇਹੀ ਤੇਰਾ ਜੀਵਨ ਹੈ, ਸਾਧ ਸੰਗਤ ਕਰ ਅਤੇ ਵਾਹਿਗੁਰੂ ਦਾ ਜਪ ਕਰ।
ਅਨਕ ਪ੍ਰਕਾਰੀ ਬਸਤਰ ਉਡਾਏ,
ਇਹ ਗੁਰੂ ਦੀ ਬਖਸ਼ਿਸ਼ ਹੈ। ਹਰ ਨਾਮ ਹਮਾਰਾ ਪਹਿਨਣ, ਜਿੱਤ ਫਿਰ ਨੰਗੇ ਨਾ ਹੋਵੇ। ਕੱਪੜਾ ਪਹਿਨਿਆ ਉਤਰ ਜਾਂਦਾ, ਤਨ ਨੰਗਾ ਹੋ ਜਾਂਦਾ, ਪਰ ਜਿਨ੍ਹਾਂ ਨੇ ਇੱਕ ਵਾਰੀ ਵਾਹਿਗੁਰੂ ਸਿਮਰਨ ਦਾ ਬਸਤਰ ਪਹਿਨ ਲਿਆ, ਪਹਿਨਣਾ ਰੱਖ ਪਤ ਪਰਮੇਸ਼ਰ, ਫਿਰ ਨਾਂਗੇ ਨਹੀਂ ਥੀਵਣਾ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਇੱਕ ਵਾਰੀ ਵਾਹਿਗੁਰੂ ਸਿਮਰਨ ਦਾ ਬਸਤਰ ਤਨ 'ਤੇ ਪਹਿਨ ਲਿਆ, ਵਾਹਿਗੁਰੂ ਜੀ ਨੇ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪਤ ਮੇਰੀ, ਇਹ ਬਖਸ਼ਿਸ਼ ਹੋ ਗਈ। ਜਿਵੇਂ ਤਨ ਦਾ ਕੱਪੜਾ ਪਹਿਨੀਏ ਅਤੇ ਤਨ ਦਾ ਨਗੇਜ ਢੱਕਦਾ, ਵਾਹਿਗੁਰੂ ਦਾ ਸਿਮਰਨ ਕਰੀਏ ਅਤੇ ਔਗਣਾਂ ਤੋਂ ਪੜਦਾ ਪਾ ਦਿੰਦਾ ਹੈ। ਤੁਮ ਸਮਰੱਥਾ ਕਾਰਨ ਕਰਨ ਢਾਕਣ ਢਾਕ, ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ, ਸ਼ਰਨ ਚਰਨ ਸਭ ਧਨ ਕਹੋ, ਗੁਰ ਸਤਿਗੁਰੂ ਗੁਰ ਸਤਿਗੁਰੂ, ਜਿਤ ਮਿਲ ਹਰ ਪੜਦਾ ਕਜਿਆ। ਉਹ ਵਾਹਿਗੁਰੂ ਜੀ ਲੋਕ ਵਿੱਚ ਵੀ ਇੱਜ਼ਤ ਬਣਾ ਦਿੰਦੇ ਨੇ, ਉਹ ਪ੍ਰਲੋਕ ਵਿੱਚ ਵੀ ਸਹਾਰਾ ਬਣ ਕੇ ਪੜਦਾ ਢੱਕ ਲੈਂਦੇ ਨੇ। ਇਹ ਹੈ ਅਨਕ ਪ੍ਰਕਾਰੀ ਬਸਤਰ ਉਡਾਏ, ਅਨੇਕ ਤਰ੍ਹਾਂ ਦੇ ਬਸਤਰ ਪਹਿਨਣ ਨੂੰ ਮਿਲ ਗਏ ਜਿਹੜੇ ਸਾਧ ਸੰਗਤ ਵਿੱਚ ਆਏ, ਅਨੇਕ ਤਰ੍ਹਾਂ ਦੇ ਭੋਜਨ ਛਕਣ ਨੂੰ ਮਿਲ ਗਏ ਜਿਹੜੇ ਸਾਧ ਸੰਗਤ ਵਿੱਚ ਆਏ, ਏਕ ਹੀ ਗੋਰਸ ਮੇਂ ਅਨੇਕ ਰਸ ਕੋ ਪ੍ਰਗਾਸ਼, ਦਹਿਓ ਮਹਿਓ ਮਾਖਣ ਔ ਘ੍ਰਿਤ ਉਣ ਮਾਨੀਏ, ਏਕ ਹੀ ਉਖਾਰੀ ਮੈਂ ਮਿਠਾਸ ਕੋ ਨਿਵਾਸ, ਗੁੜ ਖੰਡ ਮਿਸ਼ਰੀ ਔ ਕਲੀ ਕੰਧ ਪਹਿਚਾਨੀਐ, ਏਕ ਹੀ ਗੇਹੂੰ ਮੈਂ ਹੋਤ ਅਨਕ ਪ੍ਰਕਾਰ ਬਿੰਜਨਾਦ, ਰਸ ਭੂਨੇ ਭੀਜੇ ਪੀਸੇ ਉਹ ਉਸੇ ਹੀ ਉਣ ਮਾਨੀਐ, ਪਾਵਕ ਸਲਲ ਏਕ ਅਨੇਕ ਹੈ ਗੁਣ, ਪੰਚਕੈ ਪੰਚਾਮ੍ਰਿਤ ਸਾਧ ਸੰਗ ਜਾਨੀਐ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਇੱਕ ਦੁੱਧ ਆ ਗਿਆ, ਏਕ ਹੀ ਗੋਰਸ ਮੇਂ ਅਨੇਕ ਰਸ ਕੋ ਪ੍ਰਗਾਸ਼, ਉਸ ਨਾਲ ਦਹੀਂ ਵੀ ਬਣਾ ਲਿਆ, ਉਸ ਨਾਲ ਮਠਾ ਵੀ ਬਣਾ ਲਿਆ, ਉਸ ਦੇ ਨਾਲ ਲੱਸੀ ਵੀ ਬਣਾ ਲਈ, ਉਸ ਦੇ ਨਾਲ ਘਿਓ ਵੀ ਕੱਢ ਲਿਆ, ਮੱਖਣ ਵੀ ਖਾ ਲਿਆ ਇੱਕ ਦੁੱਧ ਦੇ। ਕਹਿੰਦੇ ਨੇ ਕਿੰਨੇ ਰਸ ਮਿਲ ਗਏ, ਕਿਸੇ ਨੇ ਉਸ ਦੁੱਧ ਨਾਲ ਪੇੜੇ ਖਾ ਲਏ, ਬਰਫੀ ਖਾ ਲਈ, ਕਲਾਕੰਦ ਖਾ ਲਈ, ਹੈ ਤਾਂ ਇੱਕ ਦੁੱਧ ਸੀ, ਜਿਵੇਂ ਇੱਕ ਦੁੱਧ ਮਿਲ ਜਾਏ, ਦਹਿਓ ਮਹਿਓ ਮਾਖਣ ਔ ਘ੍ਰਿਤ ਉਣ ਮਾਨੀਐ। ਕਹਿਣ ਲੱਗੇ ਇੱਕ ਦੁੱਧ ਨਾਲ ਸਾਰੇ ਰਸ ਖਾਣ ਨੂੰ ਮਿਲ ਜਾਂਦੇ ਨੇ, ਏਕ ਹੀ ਉਖਾਰੀ ਮੈਂ ਮਿਠਾਸ ਕੋ ਨਿਵਾਸ, ਗੁੜ ਉਖਾਰੀ ਗੰਨਾ ਗੰਨੇ ਦੀ ਰਸ, ਉਸ ਦੇ ਨਾਲ ਰੋਹ ਵੀ ਪੀ ਲਈ, ਉਸ ਨਾਲ ਸ਼ੱਕਰ ਵੀ ਖਾ ਲਈ, ਉਸ ਨਾਲ ਗੁੜ ਵੀ ਖਾ ਲਿਆ, ਉਸ ਨਾਲ ਖੰਡ ਵੀ ਖਾ ਲਈ, ਅਤੇ ਜਿਹੜੀ ਜਿਹੜੀ ਮਿਠਾਸ ਵਾਲੀ ਚੀਜ਼ ਵਿੱਚ ਪਾਈ, ਉਸ ਵਸਤੂ ਦਾ ਰਸ ਵੀ ਉਸ ਖੰਡ ਨੇ ਵੱਖਰੀ ਕਿਸਮ ਦਾ ਹੀ ਭਰ ਕੇ ਰੱਖ ਦਿੱਤਾ। ਏਕ ਹੀ ਗੇਹੂੰ ਮੈਂ ਹੋਰ ਅਨਕ ਬਿੰਜਨਾਦ ਸਵਾਦ। ਕਹਿੰਦੇ ਨੇ ਇੱਕ ਗੇਹੂੰ ਲੈ ਲਈ, ਕਣਕ ਲੈ ਲਈ, ਉਸ ਕਣਕ ਦੇ ਨਾਲ ਹੀ ਕਹਿਣ ਲੱਗੇ ਤਰ੍ਹਾਂ ਤਰ੍ਹਾਂ ਦੇ ਭੋਜਨ ਬਣ ਗਏ, ਭੂਨੇ ਭੀਜੇ ਪੀਸੇ ਉਹ ਉਸੇ ਹੀ ਉਣ ਮਾਨੀਐ। ਕਿਸੇ ਨੇ ਕਣਕ ਭੁੰਨ ਕੇ ਖਾ ਲਈ, ਆਪਣਾ ਰਸ ਮਾਣ ਲਿਆ, ਕਿਸੇ ਨੇ ਕਣਕ ਭਿਉਂ ਕੇ ਖਾ ਲਈ, ਆਪਣਾ ਰਸ ਮਾਣ ਲਿਆ, ਕਿਸੇ ਨੇ ਉਸ ਨੂੰ ਆਟਾ ਪੀ ਕੇ, ਕਿਸੇ ਨੇ ਕੋਈ ਪਰੌਂਠੀ ਆਲੂਆਂ ਵਾਲੀ, ਕਿਸੇ ਨੇ ਮੇਥੀ ਵਾਲੀ, ਕਿਸੇ ਨੇ ਗੋਭੀ ਵਾਲੀ, ਕਿਸੇ ਨੇ ਪਨੀਰ ਵਾਲੀ ਬਣਾ ਕੇ ਖਾ ਲਈ। ਵਿੱਚ ਮੂਲ ਕਣਕ ਦਾ ਆਟਾ ਹੀ ਤਾਂ ਕੰਮ ਪਿਆ ਕਰਦਾ ਸੀ, ਕਿਸੇ ਨੇ ਉਸ ਕਣਕ ਨੂੰ ਉਬਾਲ ਕੇ ਖਾ ਲਿਆ। ਕਹਿਣ ਲੱਗੇ ਇੱਕ ਕਣਕ ਹੱਥ ਵਿੱਚ ਆ ਗਈ, ਤਰ੍ਹਾਂ ਤਰ੍ਹਾਂ ਦੇ ਉਸ ਤੋਂ ਰਸ ਬਣ ਗਏ। ਕਹਿਣ ਲੱਗੇ ਪਾਵਕ ਸਲਲ ਏਕ ਏਕ ਹੈ ਅਨੇਕ ਗੁਣ, ਇੱਕ ਅੱਗ ਅਤੇ ਪਾਣੀ ਮਿਲ ਕੇ ਉਹ ਕਈ ਤਰ੍ਹਾਂ ਦੀਆਂ ਸਬਜ਼ੀਆਂ, ਕਈ ਤਰ੍ਹਾਂ ਦੀਆਂ ਮਠਿਆਈਆਂ, ਕਈ ਤਰ੍ਹਾਂ ਦੇ ਪਕਵਾਨ ਬਣਾ ਕੇ ਰੱਖ ਦਿੰਦੇ ਨੇ। ਪੰਚਕੈ ਪੰਚਾਮ੍ਰਿਤ ਸਾਧ ਸੰਗ ਜਾਨੀਐ, ਉਹ ਭਲਿਆ ਸਾਧ ਸੰਗਤ ਵਿੱਚ ਆ ਜਾਏ ਜ਼ਿੰਦਗੀ ਦੇ ਸਾਰੇ ਰਸ ਝੋਲੀ ਵਿੱਚ ਪੈ ਜਾਂਦੇ ਨੇ, ਸਾਧ ਸੰਗਤ ਵਿੱਚ ਬੈਠ ਜਾਏ। ਇੱਥੇ ਪੰਚ ਅੰਮ੍ਰਿਤ ਬੇਨਤੀ ਕਰਨ ਲੱਗਾ, ਇੱਥੇ ਕੜਾ ਪ੍ਰਸ਼ਾਦ ਮਿਲ ਜਾਂਦਾ, ਇੱਥੇ ਖੰਡੇ ਬਾਟੇ ਦਾ ਅੰਮ੍ਰਿਤ ਮਿਲ ਜਾਂਦਾ, ਇੱਥੇ ਨਾਮ ਦਾ ਅੰਮ੍ਰਿਤ ਮਿਲ ਜਾਂਦਾ, ਇੱਥੇ ਬਾਣੀ ਦਾ ਅੰਮ੍ਰਿਤ ਮਿਲ ਜਾਂਦਾ। ਇੱਥੇ ਸਾਹਿਬ ਕਹਿੰਦੇ ਨੇ ਜਿਹੜੇ ਦੁਨੀਆ ਦੇ ਤੂੰ 36 ਪ੍ਰਕਾਰ ਦੇ ਭੋਜਨ ਖਾਂਦਾ, ਉਹ 36 ਪ੍ਰਕਾਰ ਦੇ ਭੋਜਨ ਵੀ ਜੇ ਸਿਮਰਨ ਤੋਂ ਟੁੱਟ ਗਏ ਤਾਂ ਵਿਸ਼ਟਾ ਤੁਲ ਨੇ, ਜੇ ਸਿਮਰਨ ਵਿੱਚ ਜੁੜ ਗਏ ਤਾਂ 36 ਅੰਮ੍ਰਿਤ ਬਣ ਜਾਂਦੇ ਨੇ। ਜੈ ਪ੍ਰਸਾਦ 36 ਅੰਮ੍ਰਿਤ ਖਾਹੇ, ਤਾਂ ਸਾਹਿਬ ਦੀ ਰਹਿਮਤ ਨਾਲ ਸਾਧ ਸੰਗਤ ਵਿੱਚ ਆਉਣ ਦੇ ਨਾਲ ਸਾਹਿਬ ਕਹਿੰਦੇ ਨੇ ਤੇਰੇ ਤਨ ਦੇ ਅਨੇਕ ਤਰ੍ਹਾਂ ਦੇ ਬਸਤਰ, ਜਿਵੇਂ ਚਾਹ ਹੁੰਦੀ ਹੈ ਵੀ ਮੈਂ ਤਰ੍ਹਾਂ ਤਰ੍ਹਾਂ ਦੇ ਤਨ 'ਤੇ ਵਧੀਆ ਤੋਂ ਵਧੀਆ ਪੁਸ਼ਾਕ ਪਹਿਨਾਂ, ਸਾਹਿਬ ਕਹਿੰਦੇ ਨੇ ਸਿਮਰਨ ਅਭਿਆਸੀ ਬਣ ਜਾਈ, ਹਰ ਤਰ੍ਹਾਂ ਦਾ ਪੜਦਾ ਮੇਰੇ ਮਾਲਕ ਪਾ ਕੇ ਤੇਰੇ ਤਨ ਨੂੰ ਟੱਕਣ ਦੀ ਰਹਿਮਤ ਕਰ ਦਿੰਦੇ ਹਨ ਜੀ।
ਅਨ ਦਿਨ ਕੀਰਤਨਾ ਹਰ ਗੁਣ ਗਾਏ,
ਇਹ ਹੈ ਅਨਕ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ। ਤੂੰ ਹਰ ਵੇਲੇ ਉਸ ਪ੍ਰਭੂ ਦਾ ਯਸ਼ ते सिफतो सलाह विच जुड़ गया ते हर वेले वाहिगुरू दे ओ कीते होए अनेक पार उपकार उन्हां दी सोझी हासिल करके वाहिगुरू दे गुण गाउण लग पिया। वाह मेरे मालक एडी बख्शिश ते रहमत करन वाले हो कि मेरी जिंदगी दे आने वाले समय की लोड़ींदा सुख सुविधा पहले ही तैयार करके बैठे हो। ऐ मेरे साहब इतनी बख्शिश ते आप जी ने कृपा कीती है तो दिन रात वाहिगुरु की सिफत सलाह करनी ही वाहिगुरु तो अनेक तरह का पर्दा प्राप्त करना है। एक मैं इत्थे बेनती करा सदा सिफत सलाह तेरी, सदा सिफत सलाह तेरी, नाम मन वसावे। जदों नाम मन विच वस गया वह सदा ही सिफत विच जुड़िया। फिर लिख नाम सलाह लिख, लिख अंत ना पारा वार। वो की करदा रसना नाल नाम बोलदा, इत्थे ही बस नहीं फिर उसकी सलाह लिखदा सिफत करदा ते फिर की लिखदा लिख अंत ना पारा वार। ऐ मेरे करते तेरा अंत ही नहीं तेरा पारा वार ही नहीं, तू किथे किथे अपनी बख्शिश करदा। ये है मन रत्ता गोविंद संघ सच भोजन जोड़े अंदरला आपा मन तन करके वाहिगुरु दे रंग विच रंगिया होया अपना जीवन उस करते दी बख्शिश नाल नाम सिफत विच ही जुड़िया दिंदा है। जदों कदी धन धन बाबा दीप सिंह जी नू असी जो इस समय गुरु की काशी तख्त श्री दमदमा साहब उस समय का नाम साबो की तलवंडी विखे साहब दी रहमत प्राप्त कर दिया कलगी धर दशमेश पातशाह जी दी बख्शिश नू संभाल दिया। जदों पहली बारी आनंदपुर साहब आए सी ना ते माता पिता जी नाल आया साहब जी दे चरणा ते मस्तक झुकाया जदों मेरे साहब पुछिया सी ना की ए कहिंदे जी ना इन्हां दा दीप रखिया। साहब कहन लगे वाह तुसा नाम दीप रखिया ए शरण विच आया खंडे बाटे दी अमृत पौहल प्राप्त करेगा ए दीप सिंह हो जाणगे। साहब दी रहमत बख्शिश हो गई। हुण मैं बेनती कर लगा जदों गुरु की काशी कलगी धर दशमेश पातशाह जी ने बख्शिश कीती सी उस समय आखिया सी आप नाम जपना दूसरियां नू नाम जपन वल तुसा प्रेरित करना बाणी तुसा लिखनी है इस बाणी नू लिख के दूसरियां तक भी पहुँचाना। उस समय पानी दी घाट सी साहब दी बख्शिश रहमत पर प्राप्त करके धन बाबा दीप सिंह जी ने उत्थे खूह लाया ते ओ बचन सन भी अगे ये दीप बन के तुहाडे घर दी कुल दा नाम रोशन कीता जिस दिन गुरु के खंडे बाटे दी अमृत पौहल प्राप्त कर लैणगे तमाम लोकाई विच अपने धर्म दा नाम रोशन करन वाले बनणगे। ये सच है धन बाबा दीप सिंह जी ने खूह लाया ते कहंदे ने सेवा विच जुड़दे ते प्यासियां नू अपने हथी जल पिलांदे अकेला जल ही ना पिलांदे नाल वाहिगुरू वाहिगुरू करके नाम दा जल भी पिला देंदे रहमत करके अकेला जल ही ना पिलांदे। जदों गुरु के सिख तैयार बार तैयार हो के अमृत अवलाखी आउंदे उन्हां नू खंडे बाटे दा अमृत भी छकांदे। ये सच्चाई है जदों कदी अंदरला आपा नाम ते सिमरन नाल जुड़ जांदा फिर हर वेले उन्हां दी रसना ते जप रहिंदा। वो जप आपू भी जपदे ने वो जप होरना नू भी जपाउण दे मार्ग ते चलदे ने ते अन दिन कीर्तन हर गुण गाए उन्हां दा हर वेले दिन रात अंदर दी सुरत दी रौं विच वाहिगुरू दा यश ते नाम सिमरन दा वो ऐसा कीर्तन ही बन जांदा ਵੀ ਉਹ ਕਦੇ ਵੀ ਵਾਹਿਗੁਰੂ ਤੋਂ ਭੁੱਲਦੇ ਤੇ ਵਿਸਰਦੇ ਨਹੀਂ।
ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ।
ਜਦੋਂ ਹਰੀ ਦਾ ਮਾਰਗ ਹਿਰਦੇ ਨੇ ਤੱਕਿਆ, ਜਦੋਂ ਵਾਹਿਗੁਰੂ ਦੇ ਰਾਹ 'ਤੇ ਅੰਦਰ ਦੀ ਸੁਰਤ ਦੀ ਰੌਣ ਨੇ ਸਫ਼ਰ ਆਰੰਭਿਆ, ਇਹ ਹਰ ਦਿਲ ਨੂੰ ਪਤਾ ਹੋਣਾ ਚਾਹੀਦਾ, ਹਰ ਹਿਰਦੇ ਨੂੰ ਪਤਾ ਹੋਣਾ ਚਾਹੀਦਾ। ਮੈਂ ਰੱਬ ਦੇ ਰਾਹ ਨੂੰ ਤੱਕਣਾ ਕਿ ਪਰਮੇਸ਼ਵਰ ਦਾ ਰਾਹ ਕੀ ਹੈ। ਹਰ ਕਾ ਮਾਰਗ ਹਿਰਦੇ ਨਿਹਾਰੀ, ਹਿਰਦੇ ਵਿੱਚ ਵਾਹਿਗੁਰੂ ਦੇ ਰਾਹ ਨੂੰ ਤੱਕੀ ਕਿ ਪਰਮੇਸ਼ਵਰ ਦਾ ਰਾਹ ਕਿਹੜਾ ਹੈ। ਚਰਨ ਚੱਲੋ ਮਾਰਗ ਗੋਬਿੰਦ, ਮਿਟ ਹੈ ਪਾਪ ਜਪੀਐ ਹਰ ਬਿੰਦ। ਭਲਿਆ ਗੁਰੂ ਨੇ ਬਾਂਹ ਫੜ ਕੇ ਤੈਨੂੰ ਕੁਰਾਹੇ ਤੋਂ ਮੋੜ ਰਾਹੇ ਪਾਇਆ, ਤੂੰ ਉਸ ਰਾਹ ਨੂੰ ਰੋਜ਼ ਤੱਕਦਾ ਰਹੀਂ ਵੀ ਪਰਮੇਸ਼ਵਰ ਦਾ ਸਿਮਰਨ ਕਰਨਾ ਹੀ ਪਰਮੇਸ਼ਵਰ ਦੇ ਰਾਹ 'ਤੇ ਚੱਲਣਾ ਹੈ। ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਣਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੈ ਗੁਰ ਚਰਨ। ਇਹ ਸੱਚ ਹੈ, ਜਦੋਂ ਅੰਦਰ ਗੁਰੂ ਦੇ ਚਰਨ ਹਿਰਦੇ ਵਿੱਚ ਵਸ ਜਾਂਦੇ ਨੇ, ਉਹ ਹਰੀ ਦੇ ਰਾਹ 'ਤੇ ਚੱਲਦਾ। ਬਸ ਇਹ ਹਾਥੀ ਘੋੜੇ ਅਤੇ ਰੱਥ ਦੀ ਅਸਵਾਰੀ ਬਣ ਜਾਂਦੀ ਹੈ। ਇਹ ਬਾਤ ਥੋੜ੍ਹੀ ਧਿਆਨ 'ਚ ਰੱਖਣਾ। ਪੈਦਲ ਚੱਲਣ ਵਾਲਾ ਸਫ਼ਰ ਕਰਦਿਆਂ ਥੱਕਦਾ ਵੀ ਹੈ ਅਤੇ ਦੇਰੀ ਨਾਲ ਵੀ ਪਹੁੰਚਦਾ ਹੈ, ਪਰ ਜਦੋਂ ਘੋੜੇ ਦੀ ਅਸਵਾਰੀ ਕਰ ਲਵੇ ਤਾਂ ਉਸ ਕੋਲ ਇੱਕ ਤਾਂ ਥਕੇਵਾਂ ਨਹੀਂ, ਸਫ਼ਰ ਜਲਦੀ ਹੈ ਅਤੇ ਤੀਜੀ ਬਾਤ ਸ਼ਾਨੋ ਸ਼ੌਕਤ ਵੀ ਹੈ। ਪੈਦਲ ਚੱਲਣ ਵਾਲੇ ਦੀ ਕੋਈ ਸ਼ਾਨੋ ਸ਼ੌਕਤ ਤਾਂ ਨਹੀਂ ਹੈ ਨਾ ਜਿਹੜਾ ਹਾਥੀ 'ਤੇ ਸਵਾਰ ਹੈ। ਪੁਰਾਤਨ ਸਮੇਂ 'ਚ ਕਹਿੰਦੇ ਸੀ ਕੋਈ ਰਾਜਾ ਹੀ ਹੋਵੇਗਾ ਜਿਹੜਾ ਹਾਥੀ 'ਤੇ ਜਾ ਰਿਹਾ, ਜਾਂ ਅਮੀਰਾਂ ਤੋਂ ਬਹੁਤ ਵੱਡਾ ਅਮੀਰ ਹੋਵੇਗਾ। ਘੋੜਾ ਰੱਖਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਸੀ। ਬਹੁਤ ਅਮੀਰੀ ਵੀ ਹੈ ਘੋੜਾ ਕੋਲ ਹੈ, ਹਾਥੀ ਕੋਲ ਨੇ, ਸ਼ਾਨੋ ਸ਼ੌਕਤ ਵੀ ਹੈ, ਸਫ਼ਰ ਵੀ ਤੇਜ਼ੀ ਨਾਲ ਹੋ ਰਿਹਾ ਹੈ। ਸਾਹਿਬ ਕਹਿੰਦੇ ਨੇ ਜਿਸ ਦਿਨ ਵਾਹਿਗੁਰੂ ਦੇ ਸਿਮਰਨ ਦੀ ਰੌਂ 'ਤੇ ਅੰਦਰਲਾ ਮਨ ਉਸ ਨੂੰ ਸਵਾਰ ਕੇ ਵਾਹਿਗੁਰੂ ਦੇ ਨਾਮ ਸਿਮਰਨ ਵੱਲ ਚੱਲ ਪਏ, ਸਮਝ ਲੈਣਾ ਹਾਥੀ ਰੱਥ 'ਤੇ ਘੋੜਿਆਂ ਦੀ ਅਸਵਾਰੀ ਬਣ ਗਈ। ਪ੍ਰੀਤ ਲੱਗੀ ਹਰ ਨਾਮ ਸਿਉਂ, ਇਹ ਹਸਤੀ ਘੋੜੇ ਚੂੰਕਿ ਹਿਚ ਹੈ ਤਾਂ ਪ੍ਰੇਮ ਕੇ ਚਾਬਕ ਮਾਰੋ। ਦੇ ਮੁਹਾਰ ਲਗਾਮ ਪਹਿਰਾਵੋ, ਸਗਲ ਤਜੀਨ ਗਗਨ ਦੌੜਾਵੋ, ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੇ ਪਾਵੜੈ ਪੱਗ ਧਰ ਲੀਜੈ। ਬਾਹਰ ਘੋੜੇ 'ਤੇ ਚੜੀਏ ਅਤੇ ਘੋੜਾ ਤੇਜ਼ੀ ਨਾਲ ਦੌੜਾਉਂਦਾ, ਪਰ ਜਦੋਂ ਸਿਮਰਨ ਦੀ ਰੌਂ ਵਿੱਚ ਆ ਕੇ ਸਹਿਜ ਦੀ ਰਕਾਬ 'ਤੇ ਪੈਰ ਰੱਖੀਏ, ਮਨ ਦੌੜਦਾ ਨਹੀਂ, ਮਨ ਟਿਕ ਜਾਂਦਾ। ਬਾਹਰ ਘੋੜਾ ਦੌੜੇ ਅਤੇ ਮੰਜ਼ਿਲ 'ਤੇ ਪਹੁੰਚੀਦਾ, ਮਨ ਰੂਪੀ ਘੋੜਾ ਰੁਕ ਜਾਏ ਅਤੇ ਮੰਜ਼ਿਲ 'ਤੇ ਪਹੁੰਚੀਦਾ। ਸਹਿਜ ਕੇ ਪਾਵੜੈ ਪੱਗ ਧਰ ਲੀਜੈ, ਚੱਲ ਰੇ ਬੈਕੁੰਠ ਤੁਜੈਲੇ ਤਾਰੋਂ, ਹਿਚ ਹੈ ਤਾਂ ਪ੍ਰੇਮ ਕੇ ਚਾਬਕ ਮਾਰੋਂ। ਉਹ ਮਣਾ ਚੱਲ, ਉਹ ਕਿਹੜੇ ਦੁਨੀਆਂ ਦੀ ਦਲਦਲ ਵਿੱਚ ਡੁੱਬਦਾ ਫਿਰਦਾ, ਤੈਨੂੰ ਮੈਂ ਬਕੁੰਠ ਦੀਆਂ ਤਾਰੀਆਂ ਲਾਵਾਂ। ਜਦੋਂ ਅੰਮ੍ਰਿਤ ਵੇਲੇ ਉੱਠੇ, ਆਪ ਪਤਾ ਇਸ ਸਮੇਂ ਬਕੁੰਠ ਵਿੱਚ ਆ ਪਹੁੰਚੇ ਹੋ, ਤਾਂ ਬੈਕੁੰਠ ਜੈ ਕੀਰਤਨ ਤੇਰਾ। ਜਦੋਂ ਗੁਰੂ ਕਾ ਸਿੱਖ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰ 'ਤੇ ਅੰਮ੍ਰਿਤ ਵੇਲੇ ਆ ਜਾਂਦਾ, ਇਸ ਤੋਂ ਵੱਡਾ ਦੁਨੀਆ ਭਰ ਵਿੱਚ ਹੋਰ ਬੈਕੁੰਠ ਕਿੱਥੇ ਮਿਲੇਗਾ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਜਿੱਥੇ ਮੇਰੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਅਤੇ ਗੁਰੂ ਕੀ ਸੰਗਤ ਆ ਬੈਠਦੀ ਹੈ। ਇਹ ਸਮਝ ਲੈਣਾ ਉਹ ਐਸੇ ਵਿਕੁੰਠ ਦੀਆਂ ਤਾਰੀਆਂ ਆਪਣੇ ਮਨ ਨੂੰ ਲਵਾਉਂਦਾ, ਉਹ ਮਨ ਕਿਤੇ ਹੋਰ ਨਹੀਂ ਭਟਕਦਾ, ਇੱਕ ਦਾਇਰੇ ਵਿੱਚ ਆ ਜਾਂਦਾ। ਦੇ ਮੁਹਾਰ ਲਗਾਮ ਪਹਿਰਾਵੋਂ, ਸਗਲ ਤਜੀਨ ਗਗਨ ਦੌਰਾਵੋਂ, ਆਪਣਾ ਵਿਚਾਰ ਅਸਵਾਰੀ ਕੀਜੈ। ਜਦੋਂ ਆਪਣੀ ਵਿਚਾਰ ਕਰਦਾ, ਮੈਂ ਕੀ ਹਾਂ, ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ, ਅਤੇ ਗੁਰੂ ਜਵਾਬ ਦਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਇਸ ਸਰੀਰ ਨਾਲ ਜੁੜ ਕੇ ਔਗਣ ਵਿਕਾਰ ਖਾਣ ਵਾਲੀ ਭੁੱਲ ਗਲਤੀ ਦੇ ਮਾਰਗ 'ਤੇ ਕਿਉਂ ਪਿਆ ਚੱਲਦਾ, ਤੂੰ ਵਾਹਿਗੁਰੂ ਦੇ ਸਿਮਰਨ ਦੇ ਰਾਹ ਨੂੰ ਤੱਕ, ਅਤੇ ਜੇ ਤੂੰ ਵਾਹਿਗੁਰੂ ਦੇ ਸਿਮਰਨ ਦੇ ਰਾਹ ਵੱਲ ਤੁਰ ਪਿਆ, ਬੇਨਤੀ ਕਰਦੇ ਹਾਂ, ਬਾਹਰ ਨਹੀਂ ਦੌੜੇਗਾ, ਅੰਤਰਮੁਖੀ ਹੋ ਜਾਏਗਾ, ਆਪਣੇ ਭੀਤਰ ਆਪਣੇ ਆਪੇ ਦੀ ਅਸਵਾਰੀ ਕਰੇਗਾ, ਆਪਣਾ ਵਿਚਾਰ ਅਸਵਾਰੀ ਕੀਜੈ, ਸਹਿਜ ਕੇ ਪਾਵੜੈ ਪੱਗ ਧਾਰ ਲੀਜੈ, ਚੱਲ ਰੇ ਬੈਕੁੰਠ ਤੁਝ ਹੈ ਲੇ ਤਾਰੋਂ, ਹਿਚ ਹੈ ਤਾਂ ਪ੍ਰੇਮ ਕੇ ਚਾਬਕ ਮਾਰੋਂ, ਕਹਿਤ ਕਬੀਰ ਭਲੇ ਅਸਵਾਰਾ, ਵੇਦ ਕਤੇਬ ਤੇ ਰਹਿ ਹੈ ਨਿਰਾਰਾ। ਉਹ ਜਿਹੜੇ ਵੇਦ ਵਾਲੇ ਕਿਤੇਬਾਂ ਦੀ ਨਿੰਦਿਆ ਕਰਦੇ ਅਤੇ ਕਿਤੇਬ ਪੜ੍ਹਨ ਵਾਲੇ ਵੇਦਾਂ ਦੀ ਨਿੰਦਿਆ ਕਰਦੇ, ਇਸ ਝਗੜੇ ਤੋਂ ਬਚ ਕੇ ਉਹ ਆਪਣੇ ਧਰਮ ਦੀ ਮੰਜ਼ਿਲ ਨੂੰ ਸਰ ਕਰਦੇ ਆ, ਇਹ ਸੱਚਾਈ ਹੈ। ਉੱਥੇ ਕੋਈ ਸੰਸਾਰਕ ਫਿਰਕਾ ਪ੍ਰਸਤੀ ਵਿੱਚ ਨਹੀਂ ਜੀਂਦਾ, ਉਹ ਤਾਂ ਸਰਬੱਤ ਦੇ ਭਲੇ ਵਿੱਚ ਜੀਣ ਵੱਲ ਹੈ, ਉਹ ਤਾਂ ਸਾਰਿਆਂ ਵਿੱਚ ਵਾਹਿਗੁਰੂ ਦੇਖਣ ਵੱਲ ਹੈ, ਉਹ ਤਾਂ ਅੰਦਰ ਦੀ ਸੁਰਤ ਵਿੱਚ ਵਾਹਿਗੁਰੂ ਜੀ ਵਿੱਚ ਸਮਾਉਣ ਵੱਲ ਹੈ। ਆਈਨੇ ਅਕਬਰੀ ਵਿੱਚ ਲਿਖਿਆ, ਅਕਬਰ ਖੁਦ ਕਹਿੰਦਾ ਵੀ ਕੁਝ ਲੋਕ ਆਏ ਦਰਬਾਰ ਵਿੱਚ ਦਿੱਲੀ, ਅਤੇ ਆ ਕੇ ਕਹਿੰਦੇ ਨੇ ਇੱਥੇ ਤੇਲ ਦੀ ਬੜੀ ਥੋੜ ਹੈ, ਅਤੇ ਆਪ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਵੀ ਜਾਂਦੇ ਹੋ, ਉਹਨਾਂ ਨਾਲ ਤੁਹਾਡੀ ਸਾਂਝ ਬੜੀ ਹੈ, ਅਤੇ ਗੋਇੰਦਵਾਲ ਸਾਹਿਬ ਤੇਲ ਦੇ ਸਾਰੇ ਵਪਾਰੀ ਉੱਥੇ ਰਹਿੰਦੇ ਨੇ। ਅਸਾਂ ਪਤਾ ਕੀਤਾ ਗੋਇੰਦਵਾਲ ਸਾਹਿਬ ਵਿਖੇ ਸਰੋਂ ਦੇ ਤੇਲ ਦੇ ਬਹੁਤ ਵਪਾਰੀ ਨੇ, ਅਤੇ ਆਪ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸੰਦੇਸ਼ ਭੇਜ ਦਿਓ ਵੀ ਆਪ ਜੀ ਦੇ ਦਰ ਦੇ ਉਹ ਵਪਾਰੀ ਸਾਨੂੰ ਦਿੱਲੀ ਤੇਲ ਭੇਜ ਦਿਆ ਕਰਨ। ਜਦੋਂ ਅਕਬਰ ਨੇ ਇਹ ਸੰਦੇਸ਼ ਭੇਜਿਆ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਸਮੇਂ ਵਪਾਰੀਆਂ ਨੂੰ ਆਖਿਆ, ਦਿੱਲੀ ਤੋਂ ਅਕਬਰ ਦਾ ਸੰਦੇਸ਼ ਆਇਆ, ਉੱਥੇ ਤੇਲ ਭੇਜਣ ਦੀ ਗੱਲ ਤੁਹਾਡੇ ਲਈ ਆਖੀ ਹੈ। ਉਹ ਵਪਾਰੀਆਂ ਨੇ ਅਕਬਰ ਨੂੰ ਚਿੱਠੀ ਲਿਖੀ, ਕਹਿੰਦੇ ਨੇ ਜੇ ਸਾਡੇ ਸਤਿਗੁਰੂ ਆਖਦੇ ਨੇ ਵੀ ਆਪ ਨੂੰ ਤੇਲ ਦਿੱਲੀ ਭੇਜੀਏ, ਤਾਂ ਅਸੀਂ ਕਹਿੰਦੇ ਹਾਂ ਗੋਇੰਦਵਾਲ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਨਹਿਰ ਖੁਦਾ ਦਿਓ, ਤੇਲ ਦੀ ਭਰ ਕੇ ਵਗਾ ਦਿਆ ਕਰਾਂਗੇ, ਜਿੱਥੇ ਮੇਰੇ ਗੁਰੂ ਦਾ ਹੁਕਮ ਹੋਵੇ। ਕਹਿੰਦੇ ਨੇ ਉੱਥੇ ਅਸੀਂ ਤੁਹਾਨੂੰ ਤੇਲ ਦੀ ਥੋੜ ਰਹਿਣ ਦੇਵਾਂਗੇ, ਪਰ ਸਾਡੀ ਇੱਕ ਗੱਲ ਹੈ, ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਓ, ਇੱਥੇ ਭੁੱਖ ਹੀ ਕੋਈ ਨਹੀਂ ਰਹੇਗੀ, ਸਭ ਕੁਛ ਝੋਲੀ ਵਿੱਚ ਪੈ ਜਾਏਗਾ। ਉਹ ਹੈ ਜਦੋਂ ਗੁਰੂ ਕਾ ਸਿੱਖ ਗੁਰੂ ਦੀ ਸੰਗਤ ਵਿੱਚ ਆਉਂਦਾ, ਗੁਰੂ ਦੇ ਸੰਗ ਵਿੱਚ ਬੈਠਦਾ, ਚੂੰਕਿ ਰਹਾਓ ਦੇ ਭਾਓ ਹੀ ਹਰ ਪੰਕਤੀ ਨਾਲ ਜੁੜਦੇ, ਇਸ ਗੱਲ ਨੂੰ ਸਪਸ਼ਟ ਕਰਦੇ ਜਾਂਦੇ ਨੇ, ਜੀਵਨ ਹਰ ਜਪ ਸਾਧ ਸੰਗ, ਸਾਧ ਸੰਗਤ ਵਿੱਚ ਆ ਸਿਮਰਨ ਕਰ, ਵਾਹਿਗੁਰੂ ਦੇ ਰਾਹ ਨੂੰ ਤੱਕ, ਰਸਤੇ ਵਿੱਚ ਅਟਕਣਾ ਜਾਈ। ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਜਦੋਂ ਸਤਿਗੁਰੂ ਅਸਾਮ ਦੀ ਤਰਫ ਗਏ ਨੇ, ਉੱਥੇ ਸਵਾਲ ਕੀਤਾ ਸੀ ਆਪ ਪੂਰਬ ਦੀ ਤਰਫ ਕਿਉਂ ਆਏ ਹੋ, ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸਵਾਲ ਕੀਤਾ, ਮਹਾਰਾਜ ਆਪ ਪੂਰਬ ਦੀ ਤਰਫ ਕਿਉਂ ਆਏ ਹੋ, ਅਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ ਸੀ, ਕਹਿਣ ਲੱਗੇ ਅਟਕਿਆਂ ਨੂੰ ਤੋਰਨ ਲਈ ਅਤੇ ਤੁਰਿਆਂ ਹੋਇਆਂ ਨੂੰ ਮੰਜ਼ਿਲ 'ਤੇ ਪਹੁੰਚਾ ਕੇ ਆਤਮਕ ਰਸ ਛਕਾਉਣ ਦੇ ਲਈ ਆਏ ਹਾਂ, ਕਦੀ ਰਸਤੇ 'ਚ ਅਟਕਣਾ ਨਹੀਂ। ਬੇਨਤੀ ਕਰਾਂਗਾ ਘਰੋਂ ਚੱਲੇ ਹਾਂ ਕਿਸੇ ਮੰਜ਼ਿਲ 'ਤੇ ਜਾਣ ਲਈ, ਜੇ ਆਪਣੀ ਮੰਜ਼ਿਲ ਨੂੰ ਹੀ ਭੁੱਲ ਗਏ, ਰਸਤੇ 'ਚ ਅਟਕ ਗਏ, ਕਦੀ ਤੁਸੀਂ ਘੋੜੇ ਵੱਲ ਦੇਖਣਾ, ਕਦੀ ਤੁਸੀਂ ਬੈਲਾਂ ਵੱਲ ਦੇਖਣਾ, ਜ਼ਿਮੀਂਦਾਰ ਲੋਕ ਬੈਲ ਤੋਰ ਕੇ ਖੇਤਾਂ ਨੂੰ ਜਾਂਦੇ, ਜਦੋਂ ਵਾਪਸ ਆਪਣੇ ਨਗਰ ਆਉਂਦੇ, ਉਹਨਾਂ ਨੂੰ ਜਦੋਂ ਪਤਾ ਲੱਗਦਾ ਵੀ ਉਹ ਘਰ ਆ ਚੱਲਿਆ, ਤਾਂ ਬੜੀ ਤੇਜ਼ੀ ਨਾਲ ਦੌੜ ਕੇ ਅੰਦਰ ਆਉਂਦੇ, ਘੋੜੇ ਦੀ ਵੀ ਇਹ ਗੱਲ ਹੈ, ਜਦੋਂ ਘੋੜੇ ਨੂੰ ਪਤਾ ਲੱਗਦਾ ਵੀ ਹੁਣ ਮੇਰੇ ਆਪਣੇ ਨਗਰ ਦੀ ਜੂਹ ਆ ਗਈ ਹੈ, ਅਤੇ ਉਹ ਸਪੀਡ ਹੋਰ ਫੜਦਾ ਅਤੇ ਤੇਜ਼ੀ ਨਾਲ ਅਗਾਂਹ ਵੱਧਦਾ। ਜਦੋਂ ਮੰਜ਼ਿਲ ਸਾਹਮਣੇ ਦਿਸਦੀ ਹੋਵੇ ਤਾਂ ਰੁਕਿਆ ਨਹੀਂ ਜਾਂਦਾ। ਜਦੋਂ ਇਹ ਪਤਾ ਹਰ ਕਾ ਮਾਰਗ ਹਿਰਦੈ ਨਿਹਾਰੀ, ਦਾਤੇ ਦੀ ਐਡੀ ਰਹਿਮਤ ਹੋ ਗਈ, ਮੈਂ ਗੁਰਸਿੱਖੀ ਜੀਵਨ ਵਿੱਚ ਜੀ ਰਿਹਾ, ਨਿਤਨੇਮੀ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਨ ਵਾਲਾ, ਜਪ ਹੋਰ ਕਰਾਂ ਤਾਂ ਕਿ ਉਹ ਵਾਹਿਗੁਰੂ ਜੀ ਦੇ ਰਾਹ 'ਤੇ ਚੱਲਦਿਆਂ ਚੱਲਦਿਆਂ ਮੈਂ ਕਿਸੇ ਵਿਸ਼ੇ ਵਿਕਾਰ ਜਾਂ ਦੁਨਿਆਵੀ ਸੁੱਖ ਵਿੱਚ ਨਹੀਂ ਅਟਕ ਜਾਣਾ, ਉਲਝ ਜਾਣਾ। ਦਾਤੇ ਦੀ ਰਹਿਮਤ ਨਾਲ ਇੰਨੇ ਸੁੱਖ ਮਿਲ ਗਏ ਨੇ, ਬਖਸ਼ਿਸ਼ ਰਹਿਮਤ ਮਾਲਕ ਇਹ ਕਰ ਦਿਓ ਕਿ ਆਪ ਜੀ ਦੇ ਰਾਹ ਨੂੰ ਤੱਕਦਾ ਹੀ ਰਹਾਂ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ।
ਮਨ ਅਤੇ ਤਨ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਨੂੰ ਧਿਆਇਆ, ਚੂੰਕਿ ਵਾਹਿਗੁਰੂ ਜੀ ਦੇ ਚਰਨ ਨੇ, ਹਰ ਕੇ ਚਰਨ ਜਪ ਜਾਉਂ ਕੁਰਬਾਨ, ਵਾਹਿਗੁਰੂ ਜੀ ਦਾ ਸਿਮਰਨ ਨਾਮ ਹੀ ਵਾਹਿਗੁਰੂ ਜੀ ਦੇ ਚਰਨ ਨੇ। ਉਹ ਹੁਣ ਮਨ ਅਤੇ ਤਨ ਅੰਦਰ ਵਾਹਿਗੁਰੂ ਜੀ ਦੇ ਸਿਮਰਨ ਨਾਲ ਜੁੜ ਗਿਆ, ਹਰ ਸੁੱਖ ਨਿਦਾਨ ਨਾਨਕ ਦਾਸ ਪਾਇਆ। ਜਿਵੇਂ ਕਿਸੇ ਨੂੰ 5,000 10,000 ਦੇਈਏ ਖਜ਼ਾਨੇ 'ਚੋਂ ਕੱਢ ਕੇ, ਉਹ ਖਰਚਿਆਂ ਵਰਤਿਆਂ ਮੁੱਕ ਜਾਂਦਾ, ਅਤੇ ਜਿਵੇਂ ਬੇਅੰਤ ਮਾਇਆ ਦਾ ਖਜ਼ਾਨਾ ਹੀ ਕਿਸੇ ਦੇ ਹਵਾਲੇ ਕਰ ਦੇਈਏ ਅਤੇ ਫਿਰ ਉਹ ਮੁੱਕਦਾ ਨਹੀਂ, ਖਜ਼ਾਨਾ ਬਹੁਤ ਹੁੰਦਾ। ਭਾਵੇਂ ਬੇਨਤੀ ਕਰਨ ਲੱਗਾ, ਖਜ਼ਾਨਾ ਬਹੁਤ ਵੀ ਹੋਵੇ ਉਹ ਖਰਚਦਿਆਂ ਖਰਚਦਿਆਂ ਇੱਕ ਦਿਨ ਰਹਿੰਦਾ ਨਹੀਂ, ਮੁੱਕ ਜਾਂਦਾ ਹੈ, ਪਰ ਮੇਰੇ ਮਾਲਕ ਦੀ ਸ਼ਰਨ ਚਰਨ ਵਿੱਚ ਜੁੜਿਆ ਹੋਇਆ ਜਦੋਂ ਸਿਮਰਨ ਦਾ ਖਜ਼ਾਨਾ ਪ੍ਰਾਪਤ ਕਰ ਲੈਂਦਾ, ਉੱਥੋਂ ਕਦੀ ਸੁੱਖ ਨਹੀਂ ਮੁੱਕਦੇ। ਹਰ ਸੁੱਖ ਨਿਧਾਨ ਇਹ ਸੁੱਖਾਂ ਦਾ ਖਜ਼ਾਨਾ ਹੈ, ਵਾਹਿਗੁਰੂ ਦਾ ਨਾਮ ਉਹ ਦਾਸ ਬਣ ਕੇ ਪ੍ਰਾਪਤ ਕੀਤਾ। ਉੱਥੇ ਨਿਰ ਅਭਿਮਾਨ ਹੋ ਕੇ ਅਨੰਤ ਦਾਤਾਂ ਕੋਲ ਹੋਵਣ, ਪਰ ਗੁਰੂ ਕਾ ਸਿੱਖ ਨਿਮਰਤਾ ਦਾ ਪ੍ਰਤੀਕ ਬਣ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮਸਤਕ ਵੀ ਝੁਕਾਉਂਦਾ, ਧਿਆਨ 'ਚ ਰੱਖਣਾ, ਉਹ ਨਿਮਰਤਾ ਦਾ ਪ੍ਰਤੀਕ ਬਣ ਕੇ ਅੰਦਰੋਂ ਹਿਰਦੇ 'ਚੋਂ ਵਾਹਿਗੁਰੂ ਜੀ ਦੇ ਚਰਨਾਂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਿਆਂ ਦਾਸ ਬਣਿਆ ਰਹਿੰਦਾ, ਅਤੇ ਸਾਹਿਬ ਦੀ ਰਹਿਮਤ ਨਾਲ ਜਿਵੇਂ ਜਿਵੇਂ ਝੁਕਦਾ ਦਾਸ ਬਣਦਾ, ਜਿਵੇਂ ਜਿਵੇਂ ਸਿਮਰਨ ਕਰਦਾ ਤਿਵੇਂ ਤਿਵੇਂ ਸੁੱਖਾਂ ਦਾ ਭਰਪੂਰ ਖਜ਼ਾਨਾ ਉਸਦੇ ਹਿਰਦੇ ਦੀ ਝੋਲੀ ਵਿੱਚ ਸੰਭਾਲਿਆ ਜਾਂਦਾ। ਇਹ ਮੇਰੇ ਸਾਹਿਬ ਰਹਿਮਤ ਅਤੇ ਬਖਸ਼ਿਸ਼ ਕਰਨ, ਸੰਗਤ ਕਰਨੀ, ਸਿਮਰਨ ਕਰਨਾ, ਜ਼ਿੰਦਗੀ ਦੇ ਸਾਰੇ ਦੁੱਖ ਮੁੱਕ ਕੇ ਔਗਣ ਵਿਕਾਰਾਂ ਦਾ ਪਰਦਾ ਪੈ ਕੇ ਸੁੱਖਾਂ ਦੇ ਖਜ਼ਾਨੇ ਨਾਲ ਅੰਦਰੋਂ ਬਾਹਰੋਂ ਆਨੰਦਿਤ ਹੋ ਜਾਂਦਾ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਰਿਆਂ 'ਤੇ ਬਖਸ਼ਿਸ਼ ਅਤੇ ਰਹਿਮਤ ਕਰਨ ਜੀ, ਇਤਨੇ ਕੁ ਅੱਖਰ ਪ੍ਰਵਾਨ ਕਰਨਾ। ਮੈਂ ਹਾਰਦਿਕ ਤੌਰ 'ਤੇ ਕੋਟਾਨ ਕੋਟ ਧੰਨਵਾਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਦੇ ਹਾਂ। ਹਾਰਦਿਕ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਜੀ ਅਤੇ ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਜੀ ਦਾ ਹਾਰਦਿਕ ਧੰਨਵਾਦ ਕਰਦੇ ਹਾਂ, ਜਿਨ੍ਹਾਂ ਹੁਕਮ ਕਰਕੇ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਅਤੇ ਗੁਰਸ਼ਬਦ ਵਿਚਾਰ ਦੇ ਲਈ ਹੁਕਮ ਕੀਤਾ। ਆਪ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਹਾਰਦਿਕ ਧੰਨਵਾਦ, ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ। ਆਓ ਦੋ ਪੰਕਤੀਆਂ ਦੇ ਜਪ ਸ਼ਰਵਣ ਕਰਕੇ ਫਤਿਹ ਦੀ ਸਾਂਝ ਪਾਈਏ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।